یہ زمین نہیں سی، آسمان نہیں سی، یہ سورج چند تاریاں دا تے نامو نشان بھی نہیں سی۔ اے پربھو، میں تیرے حکم انسار ادوں دا یاترا دے چاں، پردیس دے چاں، پتہ نہیں کدوں دیس دے چ پہنچاں گا۔ میں کل جڑا ایک بول کیا سی، اج ذرا پھر دورا دیا۔ جس دن اے سارا جگت پردیس جاپے گا، دیش دی امنگ اسے دن پیدا ہوئے گی، اس تو پہلے نہیں۔ جس دن سنسار دی پیاس اے سمجھ آ گئی کہ پوری ہی نہیں ہو سکتی، اسے دن نرنکار دی پیاس پیدا ہوئے گی۔ یہ بھی میں عرض کر دیا، جس دن سنسار آکار بے مینی ہوئے گا، نرنکار دی اہمیت اس دن پرگٹ ہوئے گی، اس تو پہلے نہیں، اس تو پہلے نہیں۔ اس تو پہلے اگر یہ مندر مسجد گردوارے بھی آیا، سنسار دی خاطر آئے گا، پدارتھاں دی خاطر آئے گا، جگت دی خاطر آئے گا، یہ پرماتما نال کوئی مطلب نہیں۔ یہ کامناواں، ایدیاں کامناواں اس نو بازار دے چلے جاندیاں نے، کاروبار دے چلے جاندیاں نے، ایدیاں ہی کامناواں اینو مندر مسجد گردوارے چ لے جاندیاں، وہی کھچ کے لے آندیاں نے۔ تے کامناواں ساریاں ہی جگت دیاں، دنیا دیاں۔ بھائی صاحب دے اندر یہ پیاس پیدا ہو گئی، پربھو میں تے پردیس دے چاں، بہت بھٹک لے۔ گربانی کہندی ہے، میرے من پردیسی وے پیارے آؤ گھرے، کنا بٹکے گا۔ من پردیسی جے تھی سب دیس پر آیا، کدرے بھی چلا جائے تو اور کچھ بھی مل جائے، سب پردیس ہے، سب اوپر ہے، سب بیگانہ، یہ تیرا دیس نہیں ہے۔ اس واسطے دیکھے ہے، شہر دے بدل دیاں بےچینی بدل دی نہیں منک دی، ملک دے بدل دیاں دکھ بدل دے نہیں، مذہب دے بدل دیاں پریشانی بدل دی نہیں، نام دھام دے بدل دیاں دکھ بدل دے نہیں، گھر بار دے بدل دیاں مصیبتاں بدل دیاں نہیں، وہ تے نال ہی چل دیاں۔ گھر بدل لیا دکھ تے ہوئی نہیں، شہر بدل لیا بےچینی تے ہوئی ہے، ملک بدل لیا پریشانی تے ہوئی ہے، مذہب بدل لیا مصیبتاں تے ہوئی نے۔ اس واسطے ہندو دکھی، مسلم دکھی، سکھ دکھی، عیسائی دکھی، سب بے چین، سب پریشان، پھر ہندوستانی دکھی، پاکستانی دکھی، امریکن دکھی، سارا یورپ دکھی، سارا ایشیا دکھی، دکھ ویاپک ہے۔ شہر دے بدل دے ہاں دکھ نہیں بدل دے، مذہب دے بدل دے ہاں دکھ نہیں بدل دے، نام دھام دے بدل دے ہاں دکھ نہیں بدل دے، گھر بار دے بدل دے ہاں دکھ نہیں بدل دے۔ کدوں دکھ بدل دے نے؟ جد میں خود بدلا، میں خود بدلا۔ جنے چر تک میں ہی نہیں بدلتا کچھ بھی نہیں ہوئے گا، کچھ بھی نہیں، میں تے وہی ہاں۔ گھر بدل گئے، شہر بدل گئے، ملک بدل گئے، نام دھام بدل گئے، میں تے وہی ہاں۔ میں ہر جگہ بے چین ہوا گا، میں ہر جگہ پریشان ہوا گا، میں ہر جگہ دکھی ہوا گا۔ آپ کی گیاتلی عرض کرام، پائی صاحب کہنے پردیس دے چاں، سمجھ آ گئی ہے مینو، ہے پربھو پردیس دے چاں۔ اور یاترا کردیاں کردیاں ہوں تھک گیا، تھکے میں تو مراد ہے پربھو ہوں بہت ہو گیا۔ اس نو انج بھی کہہ لو، ہن سنسار دی پیاس پوری ہو گئی، ہن نرنکار دی پیاس پیدا ہو گئی، ہن پدارتھاں دی پیاس پوری ہو گئی، ہن پرماتما دی پیاس پیدا ہو گئی، ہن پروارک سکھاں دی پیاس پوری ہو گئی، ہن نرنکار دی پیاس پیدا ہو گئی۔ اگر ایسا ہو جائے تو ایسے منکھ لئی پھر سنسار بے مینی ہو جاندا ہے، اس تو اچا اٹھ جاتا ہے، اور جیسے آکار تو اچا اٹھتا ہے جنم مرن تو رہتا ہوتا ہے۔ لوکی تے کہنے دھیان جوڑو تصویر دے، تو تصویر دا تے آکار ہے، ਤੇ ਆਕਾਰ ਵਿੱਚ ਮੈਂ ਧਿਆਨ ਜੋੜਾਂਗਾ, ਮੈਂ ਕਿਸ ਤਰ੍ਹਾਂ ਨਿਰਾਕਾਰ ਨਾਲ ਜੁੜਾਂਗਾ, ਮੈਂ ਖੁਦ ਕਿਸ ਤਰ੍ਹਾਂ ਨਿਰਾਕਾਰ ਹੋਵਾਂਗਾ, ਮੇਰਾ ਜਨਮ ਮਰਨ ਚਲੇਗਾ ਚਲੇਗਾ। ਇਸ ਵਾਸਤੇ ਤਸੀਰ ਮੂਰਤੀ ਦੀ ਪੂਜਾ ਗੁਰੂ ਨਾਨਕ ਨੇ ਨਹੀਂ ਕਰਾਈ। ਇਸ ਚੱਕਰ ਵਿੱਚ ਨਾ ਪਾਓ। ਹਾਂ, ਮੂਰਤੀ ਦਾ ਸਤਿਕਾਰ ਕਰਨਾ ਹੈ ਤੋ ਸਗਲ ਭਵਨ ਕੀ ਮੂਰਤ ਏਕਾ ਮੁਖ ਤੇਰੇ ਟਕਸਾਲਾ। ਸਾਰਾ ਬ੍ਰਹਿਮੰਡ ਉਸ ਪ੍ਰਭੂ ਦੀ ਮੂਰਤੀ ਹੈ, ਉਸੇ ਦੀ ਮੂਰਤੀ ਹੈ। ਹੋਰ ਕਿਹੜੀ ਮੂਰਤੀ ਬਣਾਓਗੇ? ਜਿਹੜੀ ਉਸਨੇ ਬਣਾਈ ਹੈ ਉਸਨੂੰ ਹੀ ਸਮਝ ਲਓ। ਖੈਰ, ਮੁਖਤਸਰ ਮੈਂ ਅਰਜ਼ ਕਰਾਂ। ਸਾਹਿਬ ਕਹਿੰਦੇ ਨੇ ਕੀਤਾ ਪਸਾਓ ਏਕੋ ਕਵਾਓ। ਇਹ ਕਵਾਓ ਕਦੋਂ ਹੋਇਆ? ਇਸ ਨੂੰ ਸਮਝਣ ਤੋਂ ਪਹਿਲੇ ਇਸ ਸ਼ਬਦ ਨੂੰ ਸਮਝਣਾ ਲਾਜ਼ਮੀ ਹੈ। ਅਰਬਦ ਨਰਬਦ ਧੁੰਦੂਕਾਰਾ, ਸਮੇਂ ਤੋਂ ਪਹਿਲੇ, ਆਕਾਰ ਤੋਂ ਪਹਿਲੇ ਧੁੰਦ ਹੀ ਧੁੰਦ ਸੀ, ਅੰਧੇਰਾ ਹੀ ਅੰਧੇਰਾ ਸੀ। ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਇਹ ਧਰਤੀ ਨਹੀਂ ਸੀ, ਇਹ ਗਗਨ ਆਕਾਸ਼ ਨਹੀਂ ਸੀ। ਨਾ ਦਿਨ ਰੈਨ ਚੰਦ ਨਾ ਸੂਰਜ, ਸੁਨੇ ਸੁਨ ਰਹਾ ਇਹਦਾ। ਮਹਾਰਾਜ ਕਹਿੰਦੇ ਨੇ ਸੂਰਜ ਨਹੀਂ ਸੀ, ਇਹ ਚੰਦਰਮਾ ਵੀ ਨਹੀਂ ਸੀ, ਇਹ ਕੁਛ ਵੀ ਨਹੀਂ ਸੀ ਜੋ ਕੁਛ ਦਿਖਾਈ ਦੇ ਰਿਹਾ। ਇਸੇ ਨੂੰ ਭਾਈ ਸਾਹਿਬ ਕਹਿੰਦੇ ਨਾਬੂਦ ਹੇਚ ਨਿਸ਼ਾਨ ਹਾਜ਼ੇ ਜ਼ਮੀਨੋ ਆਸਮਾ ਕਿ ਸ਼ੌਕੇ ਯਾਦੇ ਤੋ ਅਵਰਦ ਦਰ ਵਜੂਦ ਮਰਾ। ਮੈਂ ਉਦੋਂ ਦਾ ਚੱਲਿਆ, ਉਸੇ ਹੀ ਅੰਧੇਰੇ ਵਿੱਚ ਇੱਕ ਧਮਾਕਾ ਹੋਇਆ, ਇੱਕ ਕਵਾਓ ਹੋਇਆ, ਇੱਕ ਸ਼ਬਦ ਹੋਇਆ, ਇੱਕ ਆਵਾਜ਼ ਹੋਈ। ਹੁਣ ਪ੍ਰਸ਼ਨ ਖੜਾ ਹੁੰਦਾ, ਉਹ ਆਵਾਜ਼ ਕੀ ਹੈ? ਕਿਉਂਕਿ ਸਾਹਿਬ ਕਹਿੰਦੇ ਨੇ ਉਹ ਆਵਾਜ਼ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ, ਉਹ ਪ੍ਰਮਾਤਮਾ ਦੀ ਆਵਾਜ਼ ਹੈ, ਇਹ ਨਹੀਂ ਕਿ ਉਹ ਨਾਸ ਹੋ ਜਾਏ। ਪਤਾ, ਮੁਰਦੇ ਦੀ ਪਹਿਚਾਣ ਕੀ? ਬੋਲ ਖਤਮ ਹੋ ਗਏ, ਇਹਦੀ ਆਵਾਜ਼ ਖਤਮ ਹੋ ਗਈ। ਬਾਬਾ ਬੋਲਤੇ ਤੇ ਕਹਾਂ ਗਏ, ਗੱਲ ਖਤਮ ਹੋ ਗਈ, ਮੁਰਦਾ। ਠਾਕੁਰ ਹਮਰਾ ਸਦ ਬੋਲਨ ਥਾ, ਪ੍ਰਭੂ ਸਦਾ ਬੋਲ ਰਿਹਾ, ਸਦਾ ਬੋਲ ਰਿਹਾ, ਸਦਾ ਬੋਲਦਾ ਹੈ। ਔਰ ਦੂਸਰਾ, ਐਸਾ ਨਹੀਂ ਕਿਸੇ ਵਕਤ ਕਠੋਰ ਹੈ ਤੇ ਕਿਸੇ ਵਕਤ ਬਖਸ਼ਿੰਦ ਹੈ। ਸਦ ਬਖਸ਼ਣ ਸਦਾ ਮਿਹਰਬਾਨਾ, ਐਸਾ ਨਹੀਂ ਕਿਸੇ ਵਕਤ ਮਿਹਰਬਾਨੀ ਕਰਦਾ ਹੈ, ਕਿਸੇ ਵਕਤ ਬਦਲਾ ਲੈਂਦਾ ਹੈ, ਨਹੀਂ, ਸਦਾ ਮਿਹਰਬਾਨ, ਸਦਾ ਬਖਸ਼ਣ। ਕਦੀ ਬਹੁਤ ਮੁਤਾਲਾ ਕਰੋਗੇ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਭ ਕੁਛ ਬਹੁਤੋ ਬਹੁਤ ਉਪਾਇਆ। ਮਨੁੱਖ ਨੂੰ ਜਿਤਨਾ ਪਾਣੀ ਚਾਹੀਦਾ ਹੈ, ਅਰਬਾਂ ਖਰਬਾਂ ਗੁਣਾ ਜ਼ਿਆਦਾ ਬਣਾਇਆ ਹੈ। ਮਨੁੱਖ ਨੂੰ ਜਿਤਨੀ ਪਵਨ ਚਾਹੀਦੀ ਹੈ, ਉਸ ਤੋਂ ਅਨੰਤ ਗੁਣਾ ਜ਼ਿਆਦਾ ਬਣਾਈ ਹੈ। ਮਨੁੱਖ ਨੂੰ ਜੀਣ ਲਈ ਜਿਤਨਾ ਆਕਸੀਜਨ ਚਾਹੀਦਾ ਹੈ, ਅਨੰਤ ਗੁਣਾ ਜ਼ਿਆਦਾ ਹੈ। ਮਨੁੱਖ ਨੂੰ ਰਹਿਣ ਲਈ ਜਿਤਨੀ ਧਰਤੀ ਚਾਹੀਦੀ, ਅਨੰਤ ਗੁਣਾ ਜ਼ਿਆਦਾ ਹੈ। ਸਭ ਕੁਛ ਬਹੁਤੋ ਬਹੁਤ ਪਵਾਇਆ। ਮਨੁੱਖ ਨੂੰ ਜਿਤਨਾ ਰਿਜ਼ਕ ਚਾਹੀਦਾ ਹੈ, ਅਨੰਤ ਗੁਣਾ ਜ਼ਿਆਦਾ ਹੈ। ਲੇਕਿਨ ਮਨੁੱਖ ਅਸੰਤੁਸ਼ਟ ਹੈ, ਧਰਮ ਤੇ ਸੰਤੁਸ਼ਟੀ ਤੇ ਖੜਾ ਹੈ, ਮਨੁੱਖ ਅਸੰਤੁਸ਼ਟ ਹੈ। ਤੇ ਅਗਰ ਅਸੰਤੁਸ਼ਟ ਤਾਕਤਵਰ ਹੋਵੇ, ਸ਼ਕਤੀ ਦੇ ਚ ਹੋਵੇ, ਉਹ ਮਨੁੱਖੀ ਨਿਜ਼ਾਮ ਨੂੰ ਧਰਮ ਬਰਮ ਕਰ ਦਿੰਦਾ। ਸਾਰੀ ਸਿੱਖਿਆ ਦੀ ਲੋੜ ਹੈ ਮਨੁੱਖ ਲਈ। ਪਸ਼ੂ ਸੰਤੁਸ਼ਟ ਨੇ, ਅਚੇਤ ਨੇ। ਮਨੁੱਖ ਸੁਚੇਤ ਤੇ ਹੋ ਗਿਆ ਪਰ ਅਸੰਤੁਸ਼ਟ ਹੈ, ਅਸੰਤੁਸ਼ਟ ਹੈ। ਔਰ ਅਸੰਤੁਸ਼ਟ ਮਨੁੱਖ ਅਗਰ ਤਾਕਤ ਦੇ ਚ ਹੋਵੇ ਤਾਂ ਫਿਰ ਬਹੁਤ ਵੱਡਾ ਡਕੈਤ ਹੋਵੇਗਾ, ਮਾੜਾ ਮੋਟਾ ਨਹੀਂ, ਮੁਲਕਾਂ ਦੇ ਮੁਲਕ ਲੁੱਟੇਗਾ। ਅਸੰਤੁਸ਼ਟ ਮਨੁੱਖ ਅਗਰ ਸ਼ਕਤੀ ਦੇ ਚ ਹੈ, ਮਾੜਾ ਮੋਟਾ ਕਾਤਲ ਨਹੀਂ ਹੋਵੇਗਾ, ਹਜ਼ਾਰਾਂ ਦੀਆਂ ਗਰਦਨਾਂ ਉਡਾਵੇਗਾ। ਅਸੰਤੁਸ਼ਟ ਮਨੁੱਖ ਅਗਰ ਤਾਕਤ ਦੇ ਚ ਹੈ, ਮਾੜਾ ਮੋਟਾ ਦੁਰਾਚਾਰੀ ਵਿਵਿਚਾਰੀ ਨਹੀਂ ਹੋਵੇਗਾ, ਅਨੰਤ ਗੁਣਾ ਜ਼ਿਆਦਾ ਹੋਵੇਗਾ। ਫਰਕ ਸਿਰਫ ਇਤਨਾ ਸ਼ਕਤੀ ਚ ਹੋਵੇ, ਤਾਕਤ ਵਿੱਚ ਹੋਵੇ। ਫਿਰ 2.5 ਕਰੋੜ ਬੰਦਿਆਂ ਦਾ ਵੀ ਕਤਲ ਕਰ ਦੇਵੇ ਤੇ ਬਾਦਸ਼ਾਹ ਹੈ, ਉਹਨੂੰ ਕਿਸੇ ਨੇ ਕਾਤਲ ਨਹੀਂ ਆਖਣਾ। ਕੌਣ ਕਾਤਲ ਕਹਿੰਦਾ ਹੈ? ਜੋ ਹੈ ਹਿਟਲਰ ਨੂੰ, ਮੌਸੇ ਤੁੰਗ ਨੂੰ, ਸਟੈਲਨ ਨੂੰ, ਸਭ ਡਿਕਟੇਟਰ ਕਹਿੰਦੇ ਨੇ ਉਸਨੂੰ, ਹੁਕਮਰਾਨ ਕਹਿੰਦੇ ਨੇ। ਸ਼ਕਤੀ ਚ ਹੈ, ਤਾਕਤ ਵਿਚ ਹੈ। ਤਾਕਤ ਵਿਚ ਹੋਵੇ ਤਾਂ 2.5 ਕਰੋੜ ਬੰਦਿਆਂ ਦਾ ਜੋ ਕਤਲ ਹੈ ਉਹ ਵੀ ਕਤਲ ਨਹੀਂ ਹੈ, ਹੁਕਮਰਾਨ ਨਹੀਂ ਹੈ। ਸ਼ਕਤੀ ਵਿਚ ਮਨੁੱਖ ਹੋਵੇ ਮੁਲਕਾਂ ਦੇ ਮੁਲਕ ਲੁੱਟ ਲਵੇ, ਲੁਟੇਰਾ ਨਹੀਂ ਹੈ, ਬਾਦਸ਼ਾਹ। ਜਾਂ ਮੈਂ ਇੰਜ ਅਰਜ਼ ਕਰਦੇ ਹਾਂ, ਛੋਟੇ ਲੁਟੇਰੇ ਲੁਟੇਰੇ ਆਉਂਦੇ ਨੇ, ਵੱਡੇ ਲੁਟੇਰੇ ਬਾਦਸ਼ਾਹ ਆਉਂਦੇ ਨੇ। ਛੋਟੇ ਕਾਤਲ ਕਾਤਲ ਹੁੰਦੇ ਨੇ, ਵੱਡੇ ਕਾਤਲ ਬਾਦਸ਼ਾਹ ਆਉਂਦੇ ਨੇ। ਛੋਟੇ ਦੁਰਾਚਾਰੀ ਦੁਰਾਚਾਰੀ ਆਉਂਦੇ ਨੇ, ਵੱਡੇ ਦੁਰਾਚਾਰੀ ਬਾਦਸ਼ਾਹ ਆਉਂਦੇ ਨੇ। ਜੈਸੇ ਨਿਜ਼ਾਮ ਹੈਦਰਾਬਾਦ ਦੀਆਂ 600 ਬੇਗਮਾਂ ਸਨ, ਮਹਾਰਾਜਾ ਪਟਿਆਲਿਆਂ ਦੀ 400 ਮਹਾਰਾਣੀਆਂ। ਅਗਰ 400 ਮਹਾਰਾਣੀਆਂ ਕਿਲੇ ਨਾਲ ਬੰਨ ਰੱਖੀਆਂ ਨੇ ਮਹਾਰਾਜਾ ਸਾਹਿਬ ਨੇ, 600 ਬੰਨ ਰੱਖੀਆਂ ਨੇ ਨਵਾਬ ਸਾਹਿਬ ਨੇ। ਵੱਡੇ ਦੁਰਾਚਾਰੀ ਨਵਾਬ ਆਉਂਦੇ ਨੇ, ਵੱਡੇ ਦੁਰਾਚਾਰੀ ਮਹਾਰਾਜਾ ਸਾਹਿਬ ਆਉਂਦੇ ਨੇ, ਛੋਟੇ ਦੁਰਾਚਾਰੀ ਦੁਰਾਚਾਰੀ ਆਉਂਦੇ ਨੇ। ਦੁਰਾਚਾਰੀ ਕੌਣ ਜੋ ਅਸੰਤੁਸ਼ਟ ਹੈ, ਫਿਰ ਦੁਰਾਚਾਰੀ ਕੌਣ ਜੋ ਕਮਜ਼ੋਰ ਹੈ। ਅਸੰਤੁਸ਼ਟ ਅਗਰ ਤਾਕਤ ਦੇ ਚ ਹੈ ਤਾਂ ਨਵਾਬ ਸਾਹਿਬ ਹੈ, ਉਹ ਮਹਾਰਾਜਾ। ਅਸੰਤੁਸ਼ਟ ਅਗਰ ਤਾਕਤ ਦੇ ਚ ਹੈ ਉਹ ਲੁਟੇਰਾ ਨਹੀਂ ਹੈ, ਉਹ ਬਾਦਸ਼ਾਹ ਹੈ। ਅਸੰਤੁਸ਼ਟ ਅਗਰ ਤਾਕਤ ਦੇ ਚ ਹੈ ਉਹ ਕਾਤਲ ਨਹੀਂ ਹੈ, ਡਿਕਟੇਟਰ ਹੈ। ਹੈਰਾਨਗੀ ਦੀ ਗੱਲ, 3 ਕਰੋੜ ਬੰਦਿਆਂ ਨੂੰ ਮਾਰ ਕੇ ਤੇ 3 ਕਰੋੜ ਬੰਦਿਆਂ ਨੂੰ ਉਜਾੜ ਕੇ ਚਾਈਨਾ ਵਿੱਚ ਕ੍ਰਾਂਤੀ ਲਿਆਂਦੀ ਗਈ ਮਾਓਸੇ ਤੁੰਗ ਦੁਆਰਾ, ਕੋਈ ਕਾਤਲ ਨਹੀਂ ਕਹਿੰਦਾ। ਅਸੰਤੁਸ਼ਟ ਮਨੁੱਖ ਅਗਰ ਤਾਕਤ ਦੇ ਚਾਹੇ ਤਾਂ ਫਿਰ ਉਹ ਕਾਤਲ ਨਹੀਂ ਕਹਿਲਾਏਗਾ, ਭਾਵੇਂ ਕਰੋੜਾਂ ਦਾ ਕਤਲ ਕਰ ਦੇਵੇ। ਅਸੰਤੁਸ਼ਟ ਤੇ ਸਾਰੇ ਹੀ ਆਉਂਦੇ ਨੇ, ਗੁਸਤਾਖੀ ਮਾਫ, ਸਾਰੇ ਹੀ ਅਸੰਤੁਸ਼ਟ ਆਉਂਦੇ ਨੇ। ਇਸ ਵਾਸਤੇ ਸਾਰੀ ਮਨੁੱਖਤਾ ਅਧਾਰਮਿਕ ਹੈ, ਪਰ ਅਸੰਤੁਸ਼ਟ ਅਗਰ ਕਮਜ਼ੋਰ ਹੈ ਤਾਂ ਕੀ ਕਰੇਗਾ, ਕੁਛ ਵੀ ਨਹੀਂ। ਤਾਕਤਵਰ ਨੂੰ ਦੁਰਾਚਾਰੀ ਬਣਨ ਦਾ ਮੌਕਾ ਮਿਲ ਜਾਂਦਾ, ਤਾਕਤਵਰ ਨੂੰ ਪੂਰਾ ਕੁਛ ਲੁਟੇਰਾ ਲੁੱਟਣ ਦਾ ਮੌਕਾ ਮਿਲ ਜਾਂਦਾ, ਕਤਲੋ ਗਾਲਤ ਕਰਨ ਦਾ ਮੌਕਾ ਮਿਲ ਜਾਂਦਾ। ਧਰਮ ਖੜਾ ਹੈ ਸੰਤੁਸ਼ਟੀ ਤੇ, ਧੌਲ ਧਰਮ ਦਇਆ ਕਾ ਅਪੋਤ, ਅਧਰਮ ਖੜਾ ਹੈ ਅਸੰਤੁਸ਼ਟੀ ਤੇ। ਤੋ ਸੰਖੇਪ ਵਿੱਚ ਮੈਂ ਅਰਜ਼ ਕਰਾਂ, ਉਹ ਜੋ ਪਰਿਪੂਰਨ ਪ੍ਰਮਾਤਮਾ, ਪਤਾ ਨਹੀਂ ਕਿਤਨੇ ਯੁੱਗ ਤੱਕ ਉਹ ਆਪਣੇ ਅਫੁਰ ਅਵਸਥਾ ਦੇ ਸੀ, ਕੋਈ ਫੁਰਨਾ ਨਹੀਂ, ਤਾੜੀ ਲਾਈ ਸਿਰਜਣਹਾਰ, ਸੁਨ ਸਮਾਧ ਦੇ ਸੀ। ਫਿਰ ਇੱਕ ਦਿਨ ਅੰਧੇਰੇ ਦੇ ਵਿੱਚ ਇੱਕ ਧਮਾਕਾ ਹੋਇਆ, ਇੱਕ ਆਵਾਜ਼ ਹੋਈ, ਕੀਤਾ ਪਸਾਓ ਏਕੋ ਕਵਾਓ। ਉਹ ਕਵਾਓ ਕੀ ਸੀ? ਕਵਾਓ ਕਹਿੰਦੇ ਨੇ ਬੋਲ ਲਓ, ਉਹ ਬੋਲ ਕੀ ਸੀ? ਉਹ ਬੋਲ ਅੱਜ ਵੀ ਬ੍ਰਹਿਮੰਡ ਵਿੱਚ ਮੌਜੂਦ ਹੈ, ਅਗਰ ਮਨ ਚੁੱਪ ਕਰ ਜਾਏ ਤਾਂ ਸੁਣਾਈ ਦੇਗਾ, ਸੁਣਾਈ ਦੇਗਾ। ਮੈਂ ਇੱਕ ਦਫਾ ਫਿਰ ਅਰਜ਼ ਕਰਦੇ ਹਾਂ, ਇਹ ਬੋਲ ਅਗਰ ਕੋਈ ਸਾਇੰਟਿਸਟ ਕਹੇ ਕਿ ਵਿਗਿਆਨਕ ਖੋਜ ਤੇ ਪੂਰੇ ਨਹੀਂ ਉਤਰਦੇ ਤੇ ਉਹਨੂੰ ਕਹਿਣਾ ਪਏਗਾ ਖੋਜ ਤੇਰੀ ਅਧੂਰੀ ਹੈ, ਜੇ ਕਰ ਹੋਰ ਤੂੰ ਕਰ ਖੋਜ, ਅਗਰ ਤੈਨੂੰ ਨਹੀਂ ਸੁਣਾਈ ਦੇਂਦਾ ਤੂੰ ਜਿਸ ਢੰਗ ਨਾਲ ਤੂੰ ਸੁਣਨਾ ਚਾਹੁੰਦਾ ਉਸ ਢੰਗ ਨਾਲ ਸੁਣਾਈ ਵੀ ਨਹੀਂ ਦੇਗਾ। ਮਨ ਨੂੰ ਚੁੱਪ ਕਰਾ, ਸ਼ਾਇਦ ਸੁਣਾਈ ਦੇਵੇ। ਮਨ ਨੂੰ ਖਾਮੋਸ਼ ਕਰਾ, ਮਨ ਨਹੀਂ ਚੁੱਪ ਕਰਦਾ, ਕਿਸੇ ਦਾ ਵੀ ਨਹੀਂ ਕਰਦਾ। ਜ਼ਬਾਨ ਬਾਣੀ ਪੜ ਰਹੀ ਆਉਂਦੀ ਹੈ, ਮਨ ਕੁਛ ਹੋਰ ਪੜਦਾ ਹੈ। ਕੰਨਾਂ ਵਿੱਚ ਕੀਰਤਨ ਪੈ ਰਿਹਾ ਹੁੰਦਾ ਹੈ, ਮਨ ਕੁਝ ਹੋਰ ਬੋਲ ਰਿਹਾ ਹੁੰਦਾ ਹੈ, ਮਨ ਬੋਲੀ ਜਾਂਦਾ ਹੈ। ਮਨ ਦੀ ਸੁਣਨ ਦੀ ਆਦਤ ਨਹੀਂ, ਮਨ ਦੀ ਬੋਲਣ ਦੀ ਆਦਤ ਹੈ। ਹੁਣ ਜ਼ਬਾਨ ਬਾਣੀ ਬੋਲੇ ਤੇ ਮਨ ਕੁਝ ਹੋਰ ਬੋਲੇ, ਸਰੋਤਾ ਕੌਣ ਬਣੇਗਾ, ਕੌਣ ਸੁਣੇਗਾ, ਕਿਸਨੇ ਸੁਣਨਾ ਹੈ? ਖੇਡ ਤੇ ਸਾਰੀ ਸੁਣਨ ਤੇ ਖੜੀ ਹੈ। ਜੋ ਸੁਣੇ ਉਹਨੂੰ ਸਰੋਤਾ ਕਹਿੰਦੇ ਨੇ, ਜਿਹਦਾ ਧਿਆਨ ਕੰਨਾਂ ਵਿੱਚ ਹੈ, ਸਰਵਣਾਂ ਵਿੱਚ ਹੈ, ਉਹਨੂੰ ਸਰੋਤਾ ਕਹਿੰਦੇ ਨੇ। ਤੇ ਜਿਹੜਾ ਸਰੋਤਾ ਹੈ ਉਹਨੂੰ ਕਹਿੰਦੇ ਨੇ ਸੁਰਤ ਦੇ ਚ ਹੈ, ਤੇ ਸੁਰਤ ਦੇ 3 ਅਰਥ ਨੇ, ਮੈਂ ਦੁਹਰਾ ਦੇਵਾਂ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤੇ ਸੁਰਤ ਦੇ ਚ ਹੈ, ਸੁਣ ਰਿਹਾ, ਇਹਨੂੰ ਸੁਰਤ ਆ ਗਈ, ਸਮਝ ਆ ਗਈ, ਇਹਦੀ ਸੁਰਤ ਜੁੜ ਗਈ, ਇਹਦਾ ਧਿਆਨ ਜੁੜ ਗਿਆ। ਜੋ ਸਰੋਤਾ ਹੀ ਨਹੀਂ ਉਹਨੂੰ ਸਮਝ ਕਿੱਥੋਂ ਆਏਗੀ? ਕੌਣ ਗੁਰਬਾਣੀ ਸੁਣਦਾ? ਕਠਿਨ ਹੈ, ਔਖਾ ਹੈ, ਮਨ ਨੂੰ ਸਰੋਤਾ ਬਣਾਉਣਾ ਔਖਾ ਹੈ। ਲੋਕੀ ਸ਼ੌਕੀਆ ਤੌਰ ਤੇ ਅਖੰਡ ਪਾਠ ਰਖਾ ਲੈਂਦੇ ਨੇ, ਘਰਾਂ ਚ ਵੀ ਰਖਾ ਲੈਂਦੇ ਨੇ, ਪਰ ਜਿਸ ਕਮਰੇ ਦੇ ਚ ਰਖਾਉਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ, ਕਿਧਰੇ ਸੁਣਨੀ ਨਾ ਪੈ ਜਾਏ। ਕੌਣ ਸੁਣਦਾ? ਮਨੁੱਖ ਮਨੁੱਖਾਂ ਦੀ ਗੱਲਾਂ ਸੁਣਦਾ, ਗੁਰੂ ਦੀ ਕਿੱਥੋਂ? ਕੌਣ ਸੁਣਦਾ? ਮਨੁੱਖ ਗੁਰੂ ਦੀ ਗੱਲ ਪੜ੍ਹ ਵੀ ਲੈਂਦਾ, ਜ਼ਬਾਨ ਨਾਲ ਪੜ੍ਹ ਵੀ ਲੈਂਦਾ, ਸੁਣਦਾ ਨਹੀਂ। ਸੁਣਨਾ ਹੀ ਤੇ ਔਖਾ, ਕਠਿਨ ਹੈ, ਔਖਾ। ਤੋ ਖੈਰ, ਉਹ ਆਵਾਜ਼ ਅਸੀਂ ਸੁਣ ਸਕਦੇ ਹਾਂ ਕਿਉਂਕਿ ਨਾਸ ਨਹੀਂ ਹੋਈ, ਪਰਮਾਤਮਾ ਦੀ ਆਵਾਜ਼ ਹੈ। ਠਾਕਰ ਹਮਰਾ ਸਦ ਬੋਲਣ ਦਾ, ਉਹ ਬੋਲ ਕੀ ਸੀ ਜੋ ਉਸ ਅੰਧੇਰੇ ਵਿੱਚ ਸਭ ਤੋਂ ਪਹਿਲੇ ਗੂੰਜਿਆ? ਕਲਗੀਧਰ ਪਿਤਾ ਦੇ ਵਾਕ ਤੋਂ ਮੈਂ ਇਹ ਵਿਚਾਰਾਂ ਆਰੰਭ ਕਰਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਓਅੰਕਾਰ ਆਦ ਕਥਨੀ ਅਨਾਦ। ਬੜੇ ਧਿਆਨ ਨਾਲ ਸੁਣਨਾ, ਉਹ ਬੋਲ ਸੀ ਓਅੰਕਾਰ। ਗੁਰੂ ਗੋਬਿੰਦ ਸਿੰਘ ਜੀ ਜਿਹੜੇ ਜਾਪ ਸਾਹਿਬ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਵੇਗਾ। ਓਅੰਕਾਰ ਆਦ ਕਥਨੀ ਅਨਾਦ, ਅਨਾਦ ਦਾ ਮਤਲਬ ਹੈ ਆਦਿ, ਪਹਿਲੇ ਤੋਂ ਵੀ ਪਹਿਲੇ, ਇਸ ਤੋਂ ਪਹਿਲੇ ਜੋ ਕੋਈ ਬੋਲ ਨਹੀਂ ਸੀ। ਪਹਿਲਾ ਬੋਲ ਬ੍ਰਹਿਮੰਡ ਦਾ ਕਿਹੜਾ ਹੈ? ਓਅੰਕਾਰ। ਓਅੰਕਾਰ ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਲਈ ਹੈ, ਉਹਨਾਂ ਨੇ ਤੇ ਓਅੰਕਾਰ ਨਾਮਕ ਪੂਰੀ ਬਾਣੀ ਰਚ ਦਿੱਤੀ ਹੈ। ਪਹਿਲਾ ਬੋਲ ਓਅੰਕਾਰ ਹੈ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨਚਿਤ, ਓਅੰਕਾਰ ਸੈਲ ਜੁਗਵੈ, ਓਅੰਕਾਰ ਬੇਦ ਨਿਰਮੈ। ਸਾਰੀ ਲੰਬੀ ਚੌੜੀ ਬਾਣੀ ਦਾ ਨਾਂ ਹੀ ਓਅੰਕਾਰ ਗੁਰੂ ਨਾਨਕ ਨੇ ਰੱਖਿਆ ਹੈ। ਔਰ ਫਿਰ ਕਿਧਰੇ ਭੁਲੇਖਾ ਨਾ ਪੈ ਜਾਏ, ਕੋਈ ਹੋਰ ਹੋਰ ਸ਼ਬਦ ਹੈ ਤਾਂ ਓਅੰਕਾਰ ਨਾਲ ਥਾਂ ਥਾਂ ਤੇ ਏਕਾ ਜੋੜਿਆ, ਇੱਕ ਓਅੰਕਾਰ, ਇੱਕੋ ਇਹੀ ਸ਼ਬਦ ਹੈ, ਦੂਜਾ ਸ਼ਬਦ ਨਹੀਂ ਹੈ। ਇਸੇ ਸ਼ਬਦ ਤੋਂ ਆਕਾਰ ਹੋਇਆ, ਇੱਕ ਓਅੰਕਾਰ। ਗਜ਼ਬ ਦੀ ਗੱਲ, ਭਗਤ ਕਬੀਰ ਵੀ ਇਹੀ ਕਹਿੰਦੇ ਨੇ। ਕਬੀਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ। ਕਬੀਰ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੌੜੀ ਸ੍ਰੀ ਕਬੀਰ ਜੀ 52 ਅਖਰੀ। ਕਬੀਰ ਕਹਿੰਦੇ ਨੇ, ਓਅੰਕਾਰ ਆਦਮੈ ਜਾਣਾ, ਲਿਖੇ ਅਰ ਮੇਠੇ ਤਾਏ ਨਵਾਨਾ। ਓਅੰਕਾਰ ਇਤਨਾ ਨਹੀਂ ਕਿ ਤੁਸੀਂ ਲਿਖ ਦਿਓ ਤੇ ਮੇਠ ਦਿਓ, ਇਤਨਾ ਨਹੀਂ ਹੈ। ਓਅੰਕਾਰ ਪਰਮਾਤਮਾ ਦੀ ਆਵਾਜ਼ ਹੈ, ਬ੍ਰਹਿਮੰਡ ਦੇ ਚ ਗੂੰਜ ਰਹੀ ਹੈ। ਭਗਤ ਕਬੀਰ, ਓਅੰਕਾਰ ਨੂੰ ਮੈਂ ਅਨਾਦੀ ਕਰਕੇ ਜਾਣਿਆ, ਪਹਿਲਾ ਬੋਲ ਕਰਕੇ ਜਾਣਾ ਹੈ, ਬ੍ਰਹਿਮੰਡ ਵਿੱਚ ਮੌਜੂਦ ਹੈ। ਓਅੰਕਾਰ ਆਦਮੈ ਜਾਣਾ, ਲਿਖੇ ਅਰ ਮੇਠੇ ਤਾਏ ਨਾ ਮਾਨਾ। ਜੈਨ ਧਰਮ ਦੇ ਬਾਣੀ ਸਵਾਮੀ ਮਹਾਵੀਰ ਉਹਤੇ ਮੰਤਰੀ ਹੀ ਜਪਦੇ ਸਨ, ਓਅੰਕਾਰ ਓਅੰਕਾਰ। ਜੈਨੀਆਂ ਦਾ ਮਹਾਮੰਤਰ ਬਣ ਗਿਆ ਓਅੰਕਾਰ। ਹਿੰਦੂ ਰਿਸ਼ੀ ਮੁਨੀਆਂ ਨੇ ਓਅੰਕਾਰ ਨੂੰ ਓਮ ਦੇ ਰੂਪ ਵਿੱਚ ਪਕੜਿਆ, ਓਮ ਉਹਨਾਂ ਦੀ ਪਕੜ ਵਿੱਚ, ਉਹਨਾਂ ਦੀ ਸਰੋਤ ਦੇ ਜੋ ਆਇਆ ਓਮ। ਗੁਰੂ ਨਾਨਕ ਦੀ ਪਕੜ ਵਿੱਚ ਆਇਆ ਓਅੰਕਾਰ, ਕਬੀਰ ਦੀ ਪਕੜ ਵਿੱਚ ਆਇਆ ਓਅੰਕਾਰ, ਕਲਗੀਧਰ ਪਿਤਾ ਕਹਿੰਦੇ ਨੇ ਓਅੰਕਾਰ, ਸਵਾਮੀ ਮਹਾਵੀਰ ਕਹਿੰਦੇ ਨੇ ਓਅੰਕਾਰ, ਬੇਸ਼ਤਰ ਉਪਨਿਸ਼ਦਾਂ ਦੇ ਰਿਸ਼ੀ ਵੀ ਕਹਿੰਦੇ ਨੇ ਓਅੰਕਾਰ। ਸ਼ਾਇਦ ਮੈਂ ਆਪ ਨੂੰ ਅਰਜ਼ ਕੀਤੀ ਹੈ ਕਿ ਨਹੀਂ, ਇੰਦੌਰ ਤੋਂ ਕੋਈ 40 ਮੀਲ ਦੀ ਦੂਰੀ ਤੇ ਇੱਕ ਤੀਰਥ ਹੈ ਔਰ ਗਾਲਬਨ 4000 ਸਾਲ ਪੁਰਾਣਾ ਹੈ, ਮਾਂ ਧਾਤੇ ਦੇ ਸਮੇਂ ਦਾ ਚੱਲਿਆ ਹੈ। ਮਾਂ ਧਾਤਾ ਗੁਣ ਰਵੇ ਜੈਨ ਚਕਰਵੇ ਕਹਾਇਓ, ਪੱਟਾਂ ਦੇ ਸਵਈਏ ਚ ਇਹ ਵਿਚਾਰ ਆਉਂਦੇ ਨੇ। ਮਾਂ ਧਾਤਾ ਇੱਕ ਰਿਸ਼ੀ ਸੀ, ਉਸ ਤੀਰਥ ਦਾ ਨਾਂ ਓਅੰਕਾਰ ਹੈ, ਪੂਰੇ ਸ਼ਹਿਰ ਦਾ ਨਾਂ ਓਅੰਕਾਰ ਹੈ, ਰੇਲਵੇ ਸਟੇਸ਼ਨ ਦਾ ਨਾਂ ਓਅੰਕਾਰ ਹੈ। ਉੱਥੇ ਇੱਕ ਮੰਦਿਰ ਹੈ ਬਹੁਤ ਪੁਰਾਣਾ, ਆ ਸਾਰੇ ਕਦੀਮਾਂ ਦੇ ਮਾਹਿਰੀਨ ਉਹ ਦੱਸਦੇ ਨੇ ਇਹ ਬਿਲਡਿੰਗ ਘੱਟ ਤੋਂ ਘੱਟ 3500 ਸਾਲ ਪੁਰਾਣੀ ਹੋਣੀ ਚਾਹੀਦੀ, ਕਿਉਂਕਿ ਪਹਾੜ ਨੂੰ ਤਰਾਸ਼ ਕੇ ਬਣਾਈ ਗਈ ਹੈ, ਮੰਦਿਰ ਬਣਾਇਆ ਗਿਆ। ਉਸ ਮੰਦਿਰ ਦਾ ਨਾਂ ਹੈ ਓਅੰਕਾਰ। ਉਸੇ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਹੈ ਗੁਰਦੁਆਰਾ, ਗੁਰਦੁਆਰਾ ਓਅੰਕਾਰ, ਜਿੱਥੇ ਗੁਰੂ ਨਾਨਕ ਨੇ ਓਅੰਕਾਰ ਨਾਮਕ ਬਾਣੀ ਉਚਾਰਨ ਕੀਤੀ। ਇਸ ਦਾ ਮਤਲਬ ਹੈ ਉਪਨਿਸ਼ਦਾਂ ਦੇ ਰਿਸ਼ੀਆਂ ਦੀ ਵੀ ਪਕੜ ਵਿੱਚ ਆਈ ਸੀ ਇਹ ਗੱਲ। ਓਅੰਕਾਰ ਅਨਾਹਦ ਨਾਦ ਹੈ, ਪਰਮਾਤਮਾ ਦਾ ਬੋਲ ਹੈ। ਕੀਤਾ ਪਸਾਓ ਏਕੋ ਕਵਾਓ, ਉਹ ਏਕੋ ਕਵਾਓ ਕੀ ਹੈ? ਓਅੰਕਾਰ ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਉਤਪਤੀ ਸਾਰੀ ਸ਼ਬਦ ਤੋਂ ਹੋਈ ਹੈ, ਪਰਲੇ ਵੀ ਸ਼ਬਦ ਤੋਂ ਹੋਵੇਗੀ, ਪ੍ਰਵੇਸ਼ ਵੀ ਸ਼ਬਦ ਤੋਂ ਮਿਲੇਗਾ। ਆਏ ਜੇ ਸ਼ਬਦ ਤੋਂ ਆ, ਸਾਰਾ ਬ੍ਰਹਿਮੰਡ ਸ਼ਬਦ ਤੋਂ ਆਇਆ ਹੈ। ਵਿਕਾਸ ਕਰਦਾ ਕਰਦਾ ਇਸ ਧਰਤੀ ਤੇ ਅਸੀਂ ਇਸ ਤਰ੍ਹਾਂ ਪਹੁੰਚੇ, ਪਤਾ ਨਹੀਂ ਕਿਤਨੀ ਲੰਬੀ ਯਾਤਰਾ। ਇਸ ਲੰਬੀ ਯਾਤਰਾ ਨੂੰ ਇੰਜ ਬਿਆਨ ਕਰਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜੈਸੇ ਕਵਾਓ ਹੋਇਆ ਅਰਬਾਂ ਖਰਬਾਂ ਸੂਰਜ ਇਕਦਮ ਪ੍ਰਗਟ ਹੋਏ, ਤਿਸਤੇ ਹੋਏ ਲੱਖ ਦਰਿਆਓ। ਜ਼ਿੰਦਗੀ ਦਾ ਦਰਿਆ ਸੂਰਜ ਹੈ, ਤੇ ਮਹਾਰਾਜ ਕਹਿੰਦੇ ਤੇ ਲੱਖ ਤੋਂ ਮੁਰਾਦ ਜੋ ਲਖੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ। ਅਰਬਾਂ ਖਰਬਾਂ ਸੂਰਜ ਇਕਦਮ ਪ੍ਰਗਟ ਹੋਏ, ਔਰ ਚੂੰਕਿ ਅਨੰਤ ਪ੍ਰਗਟ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੁੰਦੇ ਗਏ ਉਸ ਇੱਕ ਕਵਾਓ ਤੋਂ, ਉਸ ਇੱਕ ਬੋਲ ਤੋਂ। ਔਰ ਇਸ ਤਰ੍ਹਾਂ ਇਹ ਸਾਰਾ ਬ੍ਰਹਿਮੰਡ ਛੋਟੇ ਵੱਡੇ ਸੂਰਜਾਂ ਦੇ ਰਾਹੀਂ ਫੈਲਿਆ। ਫਿਰ ਸਾਹਿਬ ਕਹਿੰਦੇ ਨੇ ਭਾਵੇਂ ਇਤਨਾ ਚਾਨਣਾ ਹੋਇਆ, ਇਤਨਾ ਪ੍ਰਕਾਸ਼ ਹੋਇਆ, ਫਿਰ ਧੁੰਦ ਛਾ ਗਈ, ਫਿਰ ਧੁੰਦ ਛਾ ਗਈ। ਧੁੰਦ ਕਿਉਂ ਛਾ ਗਈ? ਇਹ ਅੱਗ ਦੇ ਗੋਲੇ ਥਾਂ ਥਾਂ ਤੇ ਜਿੱਥੇ ਪਏ, ਇਹ ਠੰਡੇ ਹੋਣੇ ਸ਼ੁਰੂ ਹੋਏ, ਇਹਨਾਂ ਤੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ, ਧੁੰਦ ਨਿਕਲਣੀ ਸ਼ੁਰੂ ਹੋਈ। ਇਸ ਤਰ੍ਹਾਂ ਸਾਹਿਬ ਕਹਿੰਦੇ ਨੇ ਸਾਚੇ ਤੇ ਪਵਣਾ ਭਇਆ, ਪਵਣੇ ਤੇ ਜਲ ਹੋਏ। ਉਹ ਧੁੰਦ ਗਰਮ ਸੀ, ਸਹਿਜੇ ਸਹਿਜੇ ਠੰਡੀ ਹੋਈ, ਪਾਣੀ ਬਣ ਗਈ। ਸਹਿਜੇ ਸਹਿਜੇ ਪਾਣੀ ਬਣ ਗਏ, ਉਹਨਾਂ ਟੁਕੜਿਆਂ ਦੇ ਭਾਗ ਵੀ ਠੰਡੇ ਆਉਂਦੇ ਗਏ। ਪਹਿਲਾ ਜੀਵਨ ਪਾਣੀ ਵਿੱਚ ਬਣਿਆ, ਪਹਿਲੀ ਜ਼ਿੰਦਗੀ ਫਿਰ ਪਾਣੀ ਵਿੱਚ ਬਣੀ। ਇਸ ਧਰਤੀ ਦੀ ਗੱਲ, ਪਹਿਲਾ ਜੀਵਨ ਪਾਣੀ ਵਿੱਚ ਬਣਿਆ, ਫਿਰ ਸਹਿਜੇ ਸਹਿਜੇ ਪਾਣੀ ਦੇ ਜੀਵ ਵਿਕਾਸ ਕਰਦੇ ਕਰਦੇ ਧਰਤੀ ਤੇ ਆਏ, ਜੋ ਧਰਤੀ ਠੰਡੀ ਹੋ ਗਈ। ਔਰ ਜੀਵਨ ਪਸਰਦਾ ਪਸਰਦਾ ਇੱਥੇ ਪਹੁੰਚਿਆ ਜਿਸ ਨੂੰ ਮਨੁੱਖ ਕਹਿੰਦੇ ਨੇ। ਕਈ ਜਨਮ ਬੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ। ਇਹ ਲੰਬੀ ਯਾਤਰਾ, ਪਰ ਪਹਿਲੇ ਜਲ ਵਿੱਚ ਜੀਵਨ ਆਰੰਭ ਹੋਇਆ। ਜਲ ਉਹ ਗੈਸ, ਉਹ ਧੁੰਦ ਜਦ ਠੰਡੀ ਹੋਈ, ਉਸ ਦੇ ਵਿੱਚ ਸਮਾਂ ਪਾ ਕੇ ਜੀਵਨ ਬਣਿਆ। ਇਹ ਸਭ ਕੁਝ ਸਹਿਜੇ ਸਹਿਜੇ ਹੋਇਆ। ਜਿਵੇਂ ਇਹ ਅਰਬਾਂ ਖਰਬਾਂ ਸੂਰਜ ਆਏ, ਇਕਦਮ ਉਜਾਲਾ ਹੋਇਆ, ਉਸ ਅੰਧੇਰੇ ਵਿੱਚ ਪ੍ਰਕਾਸ਼ ਹੋਇਆ ਇੱਕ ਧਮਾਕੇ ਨਾਲ। ਉਹ ਧਮਾਕਾ ਸੀ ਓਅੰਕਾਰ, ਬੜੀ ਜ਼ੋਰ ਦੀ ਇਹ ਧੁਨੀ। ਉਹ ਧੁੰਦ ਪਤਾ ਨਹੀਂ ਕਿਤਨੇ ਲੱਖਾਂ ਸਾਲਾਂ ਬਾਅਦ ਠੰਡੀ ਹੋਈ, ਪਾਣੀ ਹੋਈ, ਉਸ ਪਾਣੀ ਵਿੱਚ ਜੀਵਨ ਬਣਿਆ। ਪਹਿਲਾ ਜੀਵਨ ਪਾਣੀ ਵਿੱਚ ਬਣਿਆ, ਬਕੌਲੇ ਗੁਰੂ ਨਾਨਕ। ਸੰਸਾਰ ਦੀ ਜੋ ਖੋਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖ ਰਹੇ ਨੇ। ਸਹਿਜੇ ਸਹਿਜੇ ਇਹ ਪਾਣੀ ਦਾ ਜੀਵਨ, ਇਹ ਜਲ ਜੰਤੂ ਥਲ ਜੰਤੂ ਬਣੇ, ਜ਼ਮੀਨ ਤੇ ਆਏ, ਔਰ ਪ੍ਰਕਿਰਤੀ ਇਹਨਾਂ ਦਾ ਵਿਕਾਸ ਕਰਦੀ ਰਹੀ, ਕਰਦੀ ਰਹੀ, ਕਰਦੀ ਰਹੀ। ਜੀਵਨ ਅਚੇਤ ਸੀ, ਜ਼ਿੰਦਗੀ ਅਚੇਤ ਸੀ। ਅੱਗੇ ਪੌੜੀਆਂ 'ਚ ਇਹਨਾਂ ਦਾ ਜ਼ਿਕਰ ਆ ਜਾਏਗਾ। फिर आखिर प्रकृति ने एक मुजस्मा घड़िया, विकास करदिया करदिया जिसनों मनुख कहते हैं, मनुष्य कहते हैं। बड़ी लंबी यात्रा, बड़े लंबे समय तो तुम परदेश ते छे, आया तो शब्द तो है, वापसी भी शब्द तो होगी। अगर तेनू ये शब्द ओहंकार की ध्वनि सुनाई देन लग पै ब्रह्मंड दे च, तू प्रवेश कर गया परमात्मा विच। जित दुआरे उबरे तिथे लियो उबार, ए प्रभु जिथों साडा आवना होया सानू वापस कर, उत्थे सानू पुछा। शब्द दर है, उसे तो आवना होया। ए दरवाजा ऐसा है, दाखला भी इसे दे राही है, निकास भी इसे दे राही, आए भी इसे दे राही, प्रवेश भी इसे तो मिलेगा। उत्पत परले शब्दे होवे, शब्दे ही फिर उपत होवे। ए शब्द ए धुन जिस दिन सुनाई देन लग पे, मनुख दर ते पहुंच गया, पहुंच गया। हुण मैं अर्ज करा, जो प्रकाश दे रूप दे च परमात्मा है, वही शब्द दे रूप दे च गुरु है, और जो शब्द दे रूप दे च गुरु है, वही प्रकाश दे रूप दे च परमात्मा है। प्रकाश दे रूप दे च ओ घर है, शब्द दे रूप दे च ओ दर है। सो दर के हा, सो घर के हा। अगे फिर इसका भी खुलासा आ जाएगा। शब्द दे रूप दे च ओ दर है, प्रकाश दे रूप दे च ओ घर है। प्रकाशमई होने वास्ते दर तक पहुंचना बड़ा लाजमी है, शब्द का जप बड़ा लाजमी। जप करदिया करदिया जबान खामोश हो जाए, कदों जदों वो अगम्मी व्यापक शब्द सुनाई देन लग पे, जदों सुनाई देन लग पेगा जबान चुप हो जाएगी। और जदों शब्द सुनाई देन लगे, ये दर तक पहुंच गया। हो सकता है सारी जिंदगी गुरुद्वारे आंदा होवे, अजे गुरु दे दर नहीं पहुंचे। हो सकता है सारी जिंदगी मंदिर मस्जिद आंदा होवे, अजे दर तक नहीं पहुंचे। दर तक पहुंचे है, शब्द सुनाई देन लग पे, ते शब्द ने प्रवेश करा देना है, परम प्रकाश बना देना है। परमात्मा दे अर्थ ने परम प्रकाश, जो प्रकाश दे रूप दे परमात्मा है, ओही शब्द दे रूप दे गुरु है, और जो शब्द दे रूप दे गुरु है, ओही प्रकाश दे रूप दे जो है परमात्मा है। साहिब कहिंदे ने कीता पसाओ एको कवाओ तिस्ते होए लख दरियाओ। उसे ही कवाओ तो, उसे एक बोल तो लखा जिंदगी दे दरिया चले। पता नहीं कितने सूरज बने, और एक एक सूरज ने पता नहीं कितनिया कितनिया धरतियां नू जन्म दिता ते जीवन चलाया। इस धरती दे उते भी जीवन सूरज करके चल रहा है। सूरज एको रुत अनेक, नानक करते के केते विस। तो सूरज कई ने, कई कोट ससियर सूर निकत्र, अरवा खरवा सूरज ने। बड़ा लंबा चौड़ा ए पसारा है। कीता पसाओ एको कवाओ तिस्ते होए लख दरियाओ। कुदरत कौन कहा विचार, मैं कौन हां इस कुदरत दी विचार करा, इसकी गिनती कर सका, इनू अपने विचार दे च लिया सका, इनू पूरे दे पूरी इस कुदरत नू मैं अपने सोच मंडल दे च लिया सका, मैं कौन हां। कुदरत कौन कहा विचार, वारिया ना जावा एक बार। मैं तो एक दफा भी सदके होने की समर्था नहीं रखता। कोई इतना महान, इतना महान, जो तुद भावे साई वाली कार, तू सदा सलामत निरंकार। तू सलामत है, सदीवी है, हमेशा है। ये प्रभु जो तेनों पावंदा है वो ठीक है, वो भला है। इसनों मैं एक दफा फिर खोल देवा ताकि पकड़ विच आ जाए। और गुरु तेग बहादुर साहब दे ही शब्द रखते हैं मैं थोड़े सामने, जो सारे पढ़ते ने भोग दे समय। चिंता तां की जीए जो अनहोनी होए, ए मार्ग संसार को नानक थिर नहीं कोए। ते दे अर्थ लोकी की करते ने, अनहोनी हो गई है, तुसी सारे चिंता करो थोड़े नाल अनहोनी ना होए। इसे वास्ते ही पढ़ते हैं, सारे ही पढ़न लग पे, और सारे इस दे यही अर्थ कर देने। गुस्ताखी माफ। चिंता तांकी कीजिए जो अनहोने होए है, नहीं जो दे विश्राम है, रुक के पढ़ना पड़ेगा। चिंता तांखी कीजिए जो अनहोने होए, जेकर अनहोनी होंदी होवे ते चिंता करो। गुरु तेग बहादुर साहब जी कहते ने अनहोनी होंदी नहीं तो फिर चिंता केड़ी गल दी, क्यों करते हो। हुण मैं दोहरावा, मनुख चाहता है कम से कम मेरे नाल ऐसा नहीं होना चाहिए, नहीं होना चाहिए। होंदा है जगत नाल होवे पिया। कबीर कहते हैं पारो सी के जो हुआ तो वो तू अपने भी जान, जो पड़ोसी दे घर होया तेरे नाल भी होना है, पड़ोसी बुढ़ा होया तू भी आवेगा, उदी अर्थी उठी तेरी भी उठेगी, तू केड़े चक्करां च पिया। पारो सी के जो हुआ तू अपने भी जान तू भी जान। मनुख सोचता है कम से कम मेरे नाल ऐसा नहीं होना चाहिए, होवे पिया जगत नाल, मेरे नाल नहीं होना चाहिए। पर अंदर चिंता बनी हुई किधरे हो ना जाए, हो ना जाए, जो पड़ोसी नाल होए तो किधरे मेरे नाल भी ना हो जाए, पड़ोसी बुढ़ा हो गए तो किधरे मैं भी ना हो जावा, चिंता। दूसरी चिंता, ऐसा होना ही चाहिए, मैं चाहना ऐसा हो गए, मैं चाहना ये मेरी इच्छा है, मेरी कामना है, ऐसा होना चाहिए, ऐसा हो गए। पर अंदर चिंता बनी हुई मता ना होवे, मता ना होवे, अंदर चिंता है। चिंता इना दो कारणा करके पैदा होती है। ऐसा नहीं होना चाहिए, कम से कम मेरे नाल ऐसा नहीं होना चाहिए, अंदर चिंता है किधरे हो ना जाए। ऐसा होना ही चाहिए मैं चाहना, पर अंदर चिंता है मता ना होवे। गुरु तेग बहादुर साहब जी महाराज कहते हैं जो होंदा है वो होंदा है, जो नहीं होंदा नहीं होंदा। चिंता केड़ी गल दी करदा, होनी होंदी है, अनहोनी ते होंदी ही नहीं, किसी नाल भी नहीं होंदी, अज तक नहीं होई, होंदी ही नहीं, अनहोनी होंदी ही नहीं, फिर तू चिंता क्यों करदा। धन गुरु नानक देव जी महाराज कहते हैं हे प्रभु जो तैनू भावदा है वो सारी कृत भली है, मैनू कबूल है, मैं प्रवान करदा, जो तो दुभावे साई भली कार तू सदा सलामत निरंकार। ये जो आकार है अगां चल के जो दो हिस्सों के जिस ढंग नाल वंडिया होया है, अगलिया पौड़ियां विच धन गुरु नानक देव जी महाराज उसका जिक्र करनगे। भावें ये पौड़ी अपने विच बहुत कुछ छुपाई बैठी है, पर गालबन हफ्ता मैनू होण लगा है तो मैं नहीं चाहता कि जिन्ने दिन दास कोल ने मैं एक पौड़ी ते ही रुकिया रह जावां, ते थोड़े विच्चों भी कई सोचन अगे जांदा ही ने, अगलियां पौड़ियां खोलदा ही ने। यकीन जानो एक पौड़ी अपने विच बहुत कुछ छुपाई बैठी है। मैं जिन्हां कोल गुरबाणी ग्रामर पढ़दा रहा कटक उड़ीसा विच, जपजी साहब की कथा उन्होंने एक महीना करनी सी, पर एक महीना वह अंकार ते ही लाया ते चल दे बने, ते जद 28 दिन हो गए तो मैं सुते सिद्ध पहुंच ले, मैं कहा बाबा जी जपजी साहब की कथा संपूर्ण करनी सी ना, रोप है कहिंदे ने ओ अंकार अगे जान दे ते मैं करा ना, ते फिर मैनू कहन लगे बलवंत सिंह जैसियां करोड़ां जिंदगियां खप जान, वो अंकार दी व्याख्या नहीं हो सकती, वो अंकार प्रभु दा बोल है, उदी आवाज है जिस तों सब कुछ होया है। किस तरह होया है गुरबाणी दियां सारियां तुकां, क्योंकि गुरु ग्रंथ साहिब च बड़ा खुलासा है इस शब्द तो किवें किवें जगत बनया, वो सारा इसका खुलासा करते रहे। और फिर 30 दिन विच ओंकार दी गल करके भी कहन लगे कथा अधूरी है, फिर कदी सही, फिर कदी सही, अगम्मी खेडा ने ये अमृतमयी वचन ने, जितना पढ़ांगे नवे तो नवे अर्थ खुलणगे, जितना जपांगे नवे तो नवा रस बनेगा, नवी तो नवी खेड बनेगी, नवी तो नवीं झलकियां सामने आनगियां। वो जो आकार है उसनू गुरु बाबा जी अगे दो हिस्सों बयान करते हैं, ਅਗਲੀਆਂ ਦੋ ਪੌੜੀਆਂ ਚ ਕੱਲ ਤੁਹਾਡੇ ਸਾਹਮਣੇ ਰੱਖਾਂਗੇ। ਹੁਣ ਸਮਾਂ ਤੁਹਾਡਾ ਜ਼ਿਆਦਾ ਨਾ ਲਈਏ। ਇੱਕ ਬੱਚੀ ਰਾਗ ਵਿੱਚ ਦਾਸ ਦੀ ਪੋਤਰੀ ਹੈ, 5 ਮਿੰਟ ਤੁਹਾਨੂੰ ਸ਼ਬਦ ਸਰਵਣ ਕਰਾਏਗੀ। ਉਸ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਤੇ ਸਮਾਪਤੀ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਬੁੱਲ ਚੁੱਗ ਦੀ ਸ਼ਮਾ ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ। ਉਹ ਰਾਜੇ, ਰਾਜੇ ਤੋਂ ਮੁਰਾਦ ਹੈ ਰਾਜਣਾ, ਨਹੀਂ ਰਾਜ ਸਕਦਾ। ਸੰਤੁਸ਼ਟੀ ਹੀ ਰਜੇਵਾਂ ਦਿੰਦੀ ਹੈ, ਤ੍ਰਿਪਤੀ ਦਿੰਦੀ ਹੈ, ਔਰ ਸੰਤੁਸ਼ਟ ਮਨੁੱਖ ਹੀ ਧਾਰਮਿਕ ਹੋ ਸਕਦਾ ਹੈ। ਸੰਤੁਸ਼ਟ ਮਨੁੱਖ ਤੋਂ ਮੁਰਾਦ ਮੈਂ ਫਿਰ ਦੁਹਰਾ ਦਿਆਂ, ਸੰਸਾਰ ਦੀ ਹੁਣ ਕੋਈ ਪਿਆਸ ਨਹੀਂ। ਜਦ ਸੰਸਾਰ ਦੀ ਸਾਰੀ ਪਿਆਸ ਮਿਟਦੀ ਹੈ, ਨਿਰੰਕਾਰ ਦੀ ਪਿਆਸ ਪੈਦਾ ਹੁੰਦੀ ਹੈ। ਜਾਂ ਜਿਤਨੀ ਮਿਕਦਾਰ ਵਿੱਚ ਪਦਾਰਥਾਂ ਦੀ ਪਿਆਸ ਮਿਟਦੀ ਜਾ ਰਹੀ ਹੈ, ਉਤਨੀ ਮਿਕਦਾਰ ਵਿੱਚ ਪਰਮਾਤਮਾ ਦੀ ਪਿਆਸ ਪੈਦਾ ਹੁੰਦੀ ਜਾ ਰਹੀ ਹੈ। ਅਸੰਤੁਸ਼ਟ ਮਨੁੱਖ ਪਦਾਰਥਾਂ ਦੀ ਬੜੀ ਪ੍ਰਬਲ ਪਿਆਸ ਰੱਖਦਾ ਹੈ, ਸੰਤੁਸ਼ਟ ਮਨੁੱਖ ਵੀ ਪਿਆਸ ਰੱਖਦਾ ਹੈ ਪਰਮਾਤਮਾ ਦੀ। ਹੈ ਪਿਆਸ ਦੋਹਾਂ ਚ, ਇੱਕ ਪਦਾਰਥਾਂ ਦੀ ਪਿਆਸ ਵਿੱਚ ਜੀ ਰਿਹਾ ਹੈ, ਇੱਕ ਪਰਮਾਤਮਾ ਦੀ ਪਿਆਸ ਵਿੱਚ। ਇੱਕ ਉੱਦਮ ਕਰ ਰਿਹਾ ਹੈ ਔਰ ਉਸ ਉੱਦਮ ਵਿੱਚ ਅਨਰਥ ਵੀ ਕਰ ਰਿਹਾ ਹੈ, ਕਿਉਂਕਿ ਅਸੰਤੁਸ਼ਟੀ ਇਸ ਤੋਂ ਅਨਰਥ ਕਰਾਏਗੀ। ਅਸੰਤੁਸ਼ਟ ਮੁਰਾਦ ਹੈ ਬੜਾ ਪ੍ਰਬਲ ਲੋਭੀ ਹੈ, ਤੇ ਲੋਭ ਇਸ ਤੋਂ ਬੇਈਮਾਨੀ ਕਰਾਏਗਾ। ਅਸੰਤੁਸ਼ਟ ਤੋਂ ਮੁਰਾਦ ਹੈ ਵਾਸ਼ਨਾ ਸੀਮਾ ਵਿੱਚ ਨਹੀਂ ਹੈ, ਤੋ ਇਹ ਅਸੀਮ ਵਾਸ਼ਨਾ ਦੁਰਾਚਾਰੀ ਬਣਾਏਗੀ। ਅਸੰਤੁਸ਼ਟ ਤੋਂ ਮੁਰਾਦ ਹੈ ਬੜਾ ਪ੍ਰਬਲ ਹੰਕਾਰੀ ਹੈ, ਤੇ ਇਹ ਪ੍ਰਬਲ ਹੰਕਾਰ ਤਰ੍ਹਾਂ ਤਰ੍ਹਾਂ ਦੇ ਅਨਰਥ ਜ਼ੁਲਮ ਕਰਾਏਗਾ। ਅਸੰਤੁਸ਼ਟ ਮਨੁੱਖ ਹੀ ਅਧਾਰਮਿਕ ਹੈ ਔਰ ਸੰਤੁਸ਼ਟ ਮਨੁੱਖ ਹੀ ਧਾਰਮਿਕ ਹੈ। ਸੰਤੁਸ਼ਟੀ ਇੱਕ ਚਾਨਣਾ ਹੈ, ਪ੍ਰਕਾਸ਼ ਹੈ, ਅਸੰਤੁਸ਼ਟੀ ਇੱਕ ਅਨੇਰਾ ਹੈ। ਪਰਿਪੂਰਨ ਪ੍ਰਮਾਤਮਾ ਨੇ ਐਸੀ ਕਾਇਨਾਤ ਦੀ ਬਣਤਰ ਬਣਾਈ ਹੈ, ਦਿਨ ਹੈ, ਰਾਤ ਹੈ, ਚਾਨਣ ਪੱਖ ਹੈ, ਹਨੇਰਾ ਪੱਖ ਹੈ। ਕੁਛ ਫੁੱਲ ਐਸੇ ਨੇ ਰਾਤ ਦੀ ਤਾਰੀਕੀ ਵਿੱਚ ਖਿੜਦੇ ਨੇ, ਦਿਨ ਨੂੰ ਨਹੀਂ ਖਿੜਦਾ। ਕੁਛ ਜਾਨਵਰ ਐਸੇ ਨੇ ਜਿਨ੍ਹਾਂ ਦੀ ਜ਼ਿੰਦਗੀ ਰਾਤ ਦੀ ਹੈ, ਦਿਨ ਦੀ ਨਹੀਂ ਹੈ। ਉੱਲੂ ਹੈ, ਇਹ ਰਾਤ ਨੂੰ ਉਡਾਰੀਆਂ ਲਾਉਂਦਾ, ਦਿਨ ਨੂੰ ਤੇ ਇਸ ਨੂੰ ਦਿਖਾਈ ਵੀ ਨਹੀਂ ਦਿੰਦਾ। ਹੈਰਾਨਗੀ ਦੀ ਗੱਲ ਹੈ, ਅੰਧੇਰੇ ਚ ਦੇਖਦਾ ਹੈ, ਅੰਧੇਰੇ ਚ ਸਭ ਕੁਝ ਦਿਖਾਈ ਦਿੰਦਾ, ਚਾਨਣੇ ਚ ਇਸ ਨੂੰ ਨਹੀਂ ਦਿਖਾਈ ਦਿੰਦਾ। ਇਸ ਦੀ ਜ਼ਿੰਦਗੀ ਅੰਧੇਰੇ ਦੀ ਜ਼ਿੰਦਗੀ, ਚਮਗਾਦੜ।